Thank you. സത്സംഗത്തിനെ ചേർന്നാണ് ഭാരം നോക്കണ സൗകര്യം സർസംഗമായി പായുക സർഗ് ഭയാ കടേഹി പൂരാ പൂരാ ലാഭ പ്രാപ്തി ਰਸਨਾ ਦੁਆਰਾ ਸ਼ਬਦ ਵਿੱਚ ਬੋਲਦੇ ਰਹੀਏ ਕੰਨਾਂ ਨੂੰ ਸੁਣਨ ਵਿੱਚ ਲਗਾ ਰੱਖੀਏ ਔਰ ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਨਾ ਜਾਣ ਦਿੱਤਾ ਜਾਏ ਬੁੱਧ ਨਾਲ ਵਿਚਾਰ ਕਰੀ ਜਾਈਏ ਨਿਯਮਾਂ ਨੇ ਇਕਾਗਰ ਹੋ ਕੇ ਪੂਰਾ ਪੂਰਾ ਲਾਭ ਉਠਾਇਆ ਕਰਦਾ ਹੈ ਮਨੁੱਖ ਤਨ ਦੀ ਸਫਲਤਾ ਪੈਰਾਂ ਦੀ ਸਫਲਤਾ ਸਤਸੰਗ ਵਿੱਚ ਜਾਣ ਕਰਕੇ ਹੈ ਸਤਾਂ ਦੀ ਸਫਲਤਾ ਸਹਿਰ ਸੇਵਾ ਦਾਨ ਕੀਤੀਆਂ ਹੈ ਨੇਤਰਾਂ ਦੀ ਸਫਲਤਾ ਗੁਰੂ ਦਰਸ਼ਨ ਸੇ ਹੈ ਕੰਨਾਂ ਦੀ ਸਫਲਤਾ ਹਰੀ ਜਸ ਸੁਣਿਆ ਹੈ ਜ਼ੁਬਾਨ ਦੀ ਸਫਲਤਾ ਹਰੀ ਜਸ ਕੀਤੀਆਂ ਹੈ ਮਸਤਕ ਦੀ ਸਫਲਤਾ ਨਮਸਕਾਰ ਭਗਤੀ ਕੀਤੀਆਂ ਹੈ ਸੋ ਇਉਂ ਸਰੀਰ ਦੀ ਸਾਰੀ ਸਫਲਤਾ ਸੇਵਾ ਭਗਤੀ ਤੇ ਹੈ ਅਗਰ ਨਾ ਕੀਤੀ ਜਾਵੇ ਸੇਵਾ ਭਗਤੀ ਮਾਨ ਬਤਨ ਦੇ ਵਿੱਚ ਆ ਕੇ ਤਾਂ ਇਹ ਸਾਰਾ ਸਰੀਰ ਹੀ ਉਹਦੇ ਅੰਗ ਹੀ ਨਿਸ਼ਚਲ ਗਿਆ ਪਰ ਇਹ ਗੁਰੂ ਸ਼ਰਨ ਵਿੱਚ ਆ ਕੇ ਹੀ ਗੁਰੇ ਪੁਰਸ਼ ਦੀ ਗਤੀ ਨਹੀਂ ਦੱਸੀ ਨੂੰ ਬਾਣੀ ਦੱਸਦੀ ਹੈ
Thank you.
ब्रह्मा जी कुछ दिन कहने लगे अहल जी को, कहने लगे नारद जेड़े नगुरे पुरुष ने उनकी भी यही जी हालत हुई। नगुरे पुरुष का तक कितने भी भला नहीं दसिया। कहने लगा मैं थोड़ा पुत्र हाँ, तुम तीन मुख देवत्या विचों ब्रह्मा उत्पत्ति करता, किसी पालना तो शिव संघार करता, उन्होंने तीन मुख देवत्या विचों तुम हो, किसी लोग थोड़ा ईश्वर विच मन रही है, तो मैं थोड़ा पुत्र हाँ, मैंने भी कोई लौड़ है कि गुरु धारण करनी। कहते जी शास्त्र मर्यादा उन्होंने कोई तंग नहीं करता, ईश्वरी अवतार भी दुनिया से जाते रहे उन्होंने भी मर्यादा पूरी करनी पड़ी। नगुरे की गति ने मुक्त नहीं है, ब्रह्मा नु पुछो, नारद नु पुछो, वेद व्यास नु पुछो, वड़े वड़े प्रमाण दे के किसी गल नु सिद्ध करने वास्ते तीन वड़े प्रमाण दिते जाने फिर पर कुछ भी किया जाने। इस वास्ते मुक्त तक कितने रहेगी, नगुरे पुरुष नु तो अगे मनुखा दे और ताकि उस अगे मिलता कावा कुत्ता कुत्तिया छोटिया गलिया दुनिया मिले इवन दसते हैं। जन्मतिकार जो उसनों मानुष देव नहीं मिलती, ਆਵਾਂ ਕੁੱਤਿਆਂ ਕੁੱਤਿਆਂ ਗੱਲਿਆਂ ਆਦੀਆਂ ਜੋਨੀਆਂ ਵਿੱਚ ਕਰਨਾ ਪਏ। ਫਿਰ ਸਵਾਲ ਕੀਤਾ ਕਿਸੇ ਨੇ, ਜਿਹੜੇ ਕਈ ਹੰਤਾਂ ਨੁਗਰੇ ਲਗਨ ਪੁੰਨ ਕਰਮ ਕਰਦੇ ਹਨ, ਈਸ਼ਵਰੀ ਕਾਨੂੰਨ ਹੈ ਕਰਮ ਦਾ ਫਲ ਮਿਲਣਾ, ਉਹਦੇ ਇਹਨਾਂ ਦੁਨੀਆਂ ਵਿੱਚ ਜਦ ਚਲੇ ਗਏ ਪੁੰਨ ਕਰਮਾਂ ਦਾ ਫਲ ਕਿੱਧਰ ਜਾਏਗਾ? ਪੁੰਨ ਕਰਮਾਂ ਦਾ ਫਲ ਸੁੱਖ ਹੈ, ਪਾਪ ਕਰਮਾਂ ਦਾ ਫਲ ਦੁੱਖ ਮੰਨੇ ਹੈ। ਤੋ ਇਸ ਕਰਕੇ ਉਹ ਕਿੱਧਰ ਜਾਣਗੇ? ਕਹਿੰਦੇ ਪੁੰਨ ਕਰਮ ਹੋਰ ਜੋਨੀਆਂ ਵਿੱਚ ਉਹਨਾਂ ਦਾ ਫਲ ਸੁੱਖ ਰੂਪ ਲੈਣਗੇ। ਕੁੱਤਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੈ, ਘੋੜਿਆਂ ਦੀ ਸੇਵਾ ਥੋੜ੍ਹੀ ਹੁੰਦੀ ਹੈ, ਕਈ ਕਿਸਮਾਂ ਦੀ ਬੜੀ ਸੇਵਾ ਹੁੰਦੀ ਹੈ, ਪੁੰਨ ਕਰਮਾਂ ਦਾ ਫਲ ਮੰਨਿਆ ਜਾਂਦਾ। ਪਰ ਨੁਗਰੇ ਰਹਿ ਕੇ ਉਹਨਾਂ ਨੇ ਪੁੰਨ ਕਰਮ ਕੀਤੇ ਹਨ, ਤਾਂ ਜਿਹੜੀ ਗਤੀ ਹੈ ਮੁਕਤ ਹੈ ਉਹ ਤਾਂ ਗੁਰੂ ਬਿਨਾਂ ਹੁੰਦੀ ਨਹੀਂ। ਵਿਸ਼ਵਾਸ ਦੇ ਇਹੋ ਜਿਹੇ ਬਹੁਤ ਸਾਰੇ ਬਚਨ ਬਾਬਾ ਜੀ ਨੂੰ ਉਸ ਪੰਡਿਤ ਨੇ ਸੁਣਾਏ ਅਤੇ ਉਹਨਾਂ ਦੇ ਚਿੱਤ ਵਿੱਚ ਅੱਛੀ ਤਰ੍ਹਾਂ ਇਹ ਗੱਲ ਬੈਠ ਗਈ ਵੀ ਗੁਰੂ ਬਿਨਾਂ ਗਤੀ। ਪਰ ਉਮਰ 60-62 ਸਾਲ ਦੀ ਹੋ ਗਈ, ਯਾਨੀ ਬੁਢਾਪਾ ਆ ਗਿਆ, ਬਚਪਨ ਨੂੰ ਜਵਾਨੀ ਖਾ ਗਈ, ਜਵਾਨੀ ਨੂੰ ਬੁਢਾਪੇ ਨੇ ਮੂੰਹ ਪਾਇਆ ਹੋਇਆ, ਸਾਸ ਪੂਰੀ ਹੋ ਜਾਂਦੀ, ਇਹਨੂੰ ਕੋਈ ਰੋਕਣ ਨੂੰ ਸਮਰੱਥ ਨਹੀਂ। ਛਿੰਨ ਛਿੰਨ ਕਰਕੇ ਇਨਸਾਨ ਦੀ ਉਮਰ ਬੀਤਦੀ ਜਾਂਦੀ, ਪਤਾ ਲੱਗਦਾ ਕੁਛ ਨਹੀਂ। ਦਰਅਸਲ ਉਮਰ ਹੀ ਮਾਇਆ ਰੂਪ, ਮਾਇਆ ਕਹਿੰਦੀ ਉਸਨੂੰ ਹੋਵੇ ਕੁਛ ਨਾ ਹੁੰਦਾ ਜਿਹਾ ਦਿਖਾਈ ਦੇਈ। ਹਾਂ, ਜਿਵੇਂ ਜਾਦੂਗਰ ਦੇ ਜਾਦੂ ਦੇ ਵਕਤ ਦੇ ਜਿਹੜੇ ਖੇਲ ਹੁੰਦੇ ਨੇ, ਚੀਜ਼ਾਂ ਹੁੰਦੀਆਂ, ਉਹਨਾਂ ਦਾ ਹੁੰਦੀਆਂ ਕੁਛ ਨਹੀਂ, ਲੇਕਿਨ ਦਿਖਾਈ ਦਿੰਦੀਆਂ, ਉਹ ਦੇਖਣ ਵਾਲਿਆਂ 'ਤੇ ਪੂਰਾ ਪੂਰਾ ਅਸਰ ਕਰਦੀਆਂ ਹਨ। ਜਾਦੂਗਰ ਜਾਣਦੇ ਵੀ ਹੈ ਕੁਛ ਨਹੀਂ ਮੇਰੇ ਹੱਥ ਦੀ ਸਫਾਈ। ਇਸੀ ਤਰ੍ਹਾਂ ਈਸ਼ਵਰੀ ਮਾਇਆ ਦਾ ਖੇਲ ਹੈ ਸਾਰਾ ਸੰਸਾਰ, ਹਰਦੀ ਰਚਿਆ ਮਿੱਥਿਆ ਸਭ ਕੁਛ। ਉਮਰ ਦੀ ਬਾਬਤ ਹੀ ਦੱਸਿਆ ਨਾ,
ਸਾਰੇ ਜੋ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਦੇ ਨੇ ਉਹਨੂੰ ਕੀ ਫਲ ਮਿਲਦਾ।
ਦੁਨੀਆਂ 'ਤੇ ਹਰ ਕੰਮ ਦਾ ਕੋਈ ਨਾ ਕੋਈ ਰਿਜ਼ਲਟ ਹੈ, ਹੈ ਨਤੀਜਾ ਹੈ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੋ ਭਜਨ ਕਰਦੇ ਨੇ, ਉਹਦੀ ਬਾਬਤ ਹੀ ਗੁਰੂ ਨੇ ਐਸੇ ਫਰਮਾਇਆ ਹੈ। ਪਰ ਇਸ਼ਨਾਨ ਸਿਮਰ ਕਰਦੇ ਆਪਣਾ ਮਨ ਸਰੀਰ ਦੀ ਸ਼ੁੱਧੀ ਦੁਆਰਾ ਜੋ ਭਜਨ ਕਰਨਾ ਹੈ, ਸਿਮਰਨ ਕਰਨਾ ਹੈ, ਵਾਹਿਗੁਰੂ ਦੀ ਯਾਦ ਕਰਨੀ ਹੈ, ਉਸ ਦੁਆਰਾ ਮਨ ਦੇ ਔਰ ਤਨ ਦੇ ਦੋਨੋਂ ਕਿਸਮ ਦੇ ਰੋਗ ਦੂਰ ਹੁੰਦੇ ਹਨ। ਇਨਸਾਨ ਮਨ ਕਰਕੇ ਵੀ ਰੋਗੀ ਹੈ, ਤਨ ਕਰਕੇ ਵੀ ਰੋਗੀ ਹੈ। ਤਨ ਦੇ ਰੋਗਾਂ ਨੂੰ ਤਾਂ ਤਕਰੀਬਨ ਸਭ ਲੋਕ ਜਾਣਦੇ ਹੀ ਹੋਣਗੇ, ਮਨ ਦੇ ਰੋਗਾਂ ਦੀ ਗੱਲ ਕੋਈ ਥੋੜ੍ਹੇ ਜਾਣਦੇ ਹੀ। ਮਨ ਨੇ ਪਰੇਸ਼ਾਨ ਰਹਿਣਾ, ਅਸ਼ਾਂਤ ਰਹਿਣਾ, ਗਲਦੇ ਬਲਦੇ ਰਹਿਣਾ, ਦੁਖੀ ਰਹਿਣਾ, ਉਦਾਰੇ ਰਹਿਣਾ, ਇਹ ਸਾਰੇ ਮਨ ਦੇ ਹੀ ਰੋਗ ਹੁੰਦੇ। ਉਹ ਮਨ ਦੇ ਦੁੱਖ ਦਾ ਕਾਰਨ ਮਨ ਅਤੇ ਤਨ ਭਾਵੇਂ ਦੋਨਾਂ ਦਾ ਗਹਿਰਾ ਤਾਲਕ ਹੈ। ਪੰਜਾਂ ਤੱਤਾਂ ਦੀ ਅਸਥੂਲ ਅੰਸ਼ ਤਨ ਹੈ, ਪੰਜਾਂ ਤੱਤਾਂ ਦੀ ਸੂਖਸ਼ਮ ਅੰਸ਼ ਮਨ ਹੈ। ਪਰ ਨਾ ਅਗਰ ਮਨ ਦੁਖੀ ਹੈ, ਸ਼ਾਂਤ ਹੈ, ਸਰੀਰ 'ਤੇ ਵੀ ਇਸਦਾ ਅਸਰ ਪੈਂਦਾ। ਸਰੀਰ ਨੂੰ ਕੋਈ ਖੇਦ ਹੈ, ਦੁੱਖ ਹੈ, ਮਨ 'ਤੇ ਵੀ ਅਸਰ ਪਿਆ ਕਰਦਾ, ਇਹਨਾਂ ਨੂੰ ਤਾਲਕ ਜੋ ਹੈ। ਸੋ ਇਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਬ੍ਰਹਮ ਮੁਹੂਰਤ ਦੇ ਵਿੱਚ ਉੱਠ ਕੇ ਇਸ਼ਨਾਨ ਆਦਿ ਕਰਕੇ ਵਾਹਿਗੁਰੂ ਦਾ ਜੋ ਭਜਨ ਕਰਨਾ ਹੈ, ਉਸ ਕਰਕੇ ਮਨ ਦੇ ਔਰ ਤਨ ਦੇ ਦੋਨੋਂ ਕਿਸਮ ਦੇ ਰੋਗ ਦੂਰ ਹੁੰਦੇ ਹਨ। ਫਿਰ ਤੀਜੀ ਗੱਲ ਹੋਰ ਦੱਸਦੇ ਹਨ, ਕੋਟ ਵਿਘਨ ਲਾਥੇ ਪ੍ਰਭ ਸ਼ਰਨ, ਪ੍ਰਗਟੇ ਭਲੇ ਸੰਯੋਗਾ, ਆਪਣੇ ਆਪ ਨੂੰ ਪ੍ਰਭੂ ਵਾਹਿਗੁਰੂ ਦੀ ਸ਼ਰਨ ਗਿਰਾ ਦੇਣਾ। ਇਸ ਕਰਕੇ ਵਿਵਹਾਰ ਪਰਮਾਤਮਾ ਦੇ ਬੇਅੰਤ ਵਿਘਨ ਦੂਰ ਹੋ ਕੇ ਸਹੂਲੀਅਤ ਪ੍ਰਾਪਤ ਹੁੰਦੀ ਹੈ। ਸਤਿਸੰਗ, ਵਾਹਿਗੁਰੂ ਕਹਿੰਦਾ, ਐ ਜੀਵ ਤੂੰ ਮੇਰੀ ਸ਼ਰਨ ਹੈ, ਮੈਂ ਤੈਨੂੰ ਤਮਾਮ ਦੁੱਖਾਂ ਪਾਪਾਂ ਤੋਂ ਬਰੀ ਕਰਦੀ ਹਾਂ। ਜਦੋਂ ਪੂਰੇ ਤਰੀਕੇ ਸਿਰ ਪ੍ਰਭੂ ਦੀ ਸ਼ਰਨ ਗਿਰ ਜਾਏ, ਸੰਸੇ ਵਾਲੀ ਗੱਲ ਕੋਈ ਨਹੀਂ, ਤਮਾਮ ਦੁੱਖਾਂ ਪਾਪਾਂ ਤੋਂ ਬਰੀ ਹੋ ਜਾਂਦੀ। इस करके और तमाम दुखों पापों में बरी होने का कोई इलाज नहीं दे सकते थे। यूं गुरु के सिख वाहगुरु के प्यारे अमृत वेले उठ के स्नान आदि करके सिमरन भजन लिखी जुट दी भी अमृत बाबा अमरदास जी के भतीजे ने भी यही हुई। गुरु अंगद देव महाराज जी की सुपुत्री थी, आप अमृत वेले रोज उठ के स्नान आदि करके कुछ देर सिमरन ध्यान में गुप्त अभ्यास में बैठना, उस तो बाद दुध आदि रखना शुरू कर देने के पिंडा में चल रहा है। क्यों रोजदास उसका कर्तव्य हिस्सा सिंह कई मत मतांतरा वाले कहते हैं स्त्री जामे का इस जाने में उधार नहीं आने मुक्त नहीं होंगी, अगर होर मानुख जामा धारना पेगा सुख कल्याण होगी। और शासन ये गल विचार की कसौटी से ला के देखे बिल्कुल गलत है। कल्याण ब्रह्म ज्ञान से है, जन्म की निवृत्ति ब्रह्म ज्ञान से है, दूसरा प्रभु मिलाप से है। ब्रह्म ज्ञान मन की शुद्धि एकाग्रता द्वारा होना, मन की शुद्धि सेवा आदि काम करना से है और एकाग्रता प्रजनना है। अंते भजन करने का अधिकार जिसे आदमी अनु है सेवा भी कर सकते हैं, सिमरन व्यास भी कर सकते हैं। ब्रह्म ज्ञान अंतःकरण का सुभाव है, मनचित बुद्धिहंकार अंतःकरण कहते हैं। तो ये तीन दोष पे मन बखेप आवरण पे हुए हैं जो मुक्त विच रुकावट रूप हैं, इन्हों की निवृत्ति कलम पाशन ज्ञान से दसी है। तो इस करके सीधा ही सी जाने से कल्याण हो सकती है। इसलिए इतिहासों देखो राणी चुड़ाल और राजे सिख प्रज्ञन कैसे मुश्किल ज्ञान की, फिर राणी मंदालसा ने प्रण किया जो बच्चा मेरे को जन्म लेगा और अगे फिर जन्म बीच नहीं आएगा, उसका प्रण ऐसा ही रहा। इसी तरह होर साढ़े गुरु हरदिक माई भागो जैसी मतलब ऐसी गल है, फिर कैसे हो सकती भी अगे होर जाना पालना चाहिए। कोई अगर अधिकार है पूरा मन की शुद्ध गारे अवस्था प्राप्त होगी इसी जामे में कल्याण है। तो आओ दीदी अमृत अमृत वेड़े तह सवा तह रात रहना रोज उठ के स्नान करके कुछ देर उसने चुप छुपाते सिमरन ध्यान की जुड़ना, उस तो बाद दुध रिड़कना शुरू कर देना। दुध रिड़कण वेले हथी दुध रिड़किया जाता सी जबान दे अमृत वेड़े की बाणी उसका पाठ करना, इसी तरह अज भी किया। स्नान आदि करके कुछ देर चुप छुपाते सिमरन अभ्यास किया, उस तो बाद दुध रिड़कना शुरू कर दिता। नाल दी नाल ही श्री आसा जी की वार सारिया आसा पूरी करने वाली, जिस काम पुरशा विवेक की दाता है, सहकामी पुरशा कामना की दाता है, उस आसा जी की वार का हाथ पाओ कर काम कर कीर्तन प्रति मार्ग एकांत बैठ के सिमरन समाधि में जुग दें प्रभु के वाहगुरु के प्यार सत्संग बैठ के अपनी बिरति हरी जस जोड़ते हैं, यदि प्रति है। फिर कामकार के दौरान भी सिमरन जारी रखते हैं, नामा कह तरलोचना मुख्य राम समान आदि पाओ कर काम सर कीर्तन जो नामदेव की छतरी बनाई तरलोचन भगत दर्शन करने वास्ते आया नामदेव ने देखी कि भर्ती कर दिया, अगे अपना करता कम करते ही चंदे खास रहे मिल के उन्होंने संदेह पैदा हो गया देश का जवाब है ये तो जिम्मे दुनिया के लोग कमाकार मशहूर अपने काम से लग्या होया। इस मौके शंका में श्लोक ऐसे उच्चारण किया Thank you. ਨਾਨਾ ਮਾਇਆ ਨੂੰ ਹੋਇਆ ਕਹੇ ਚਲੋ ਚੰਗੀ ਕਾਹੇ ਪਿੱਛੇ ਖਿਆਲ ਆਰਾਮ ਨਾਲ ਆਵੇ ਕੀ ਨਾਨਾ ਮਾਇਆ ਵਿੱਚ ਮੋਹਤ ਹੈ ਆਪਣੇ ਚੰਗੇ ਸਾਥਣ ਕੰਮ ਕਾਰੇ ਚ ਲੱਗਿਆ ਹੋਇਆ ਉਹਨਾਂ ਕਿਸ ਵੇਲੇ ਲਾਉਂਦਾ ਹੈ ਇਹ ਸ਼ੰਕਾ ਨਹੀਂ ਲੋਕ ਸਾਰਾ ਕੋਈ ਸਾਧ ਸੰਗਤ ਬਹੁਤ ਸਾਰੇ ਸਤਪੁਰਸ਼ਾਂ ਦੇ ਬਾਰੀ ਕਰੇਮ ਦੇ ਕੇ ਕਈ ਲੋਕਾਂ ਨੂੰ ਸ਼ੰਕੇ ਪੈਦਾ ਹੁੰਦੇ ਸੀ ਅਤੇ ਕਈ ਹੁੰਦੇ ਕਿ ਰਾਜੇ ਜੰਗ ਅਤੇ ਸੁਖਦੇਵ ਨੂੰ ਸ਼ੰਕਾ ਪੈਦਾ ਹੋਇਆ ਰਾਜਾ ਹੈ ਸਭ ਤੋਂ ਜ਼ਿਆਦਾ ਦੁਖੀ ਹੁੰਦੇ ਰਾਜੇ ਲੋਕ ਜ਼ਿਆਦਾ ਕੰਮ ਹੁੰਦੇ ਕਿ ਬ੍ਰਹਮ ਗਿਆਨੀ ਕੈਸੇ ਹੋ ਸਕਦੇ ਉਹਨੂੰ ਸ਼ੰਕਾ ਪੈਦਾ ਸ਼ੰਕਾ ਦੂਰ ਵੀ ਹੈ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਫਕੀਰ ਨੂੰ ਮੁਸਲਮਾਨ ਫਕੀਰ ਨੂੰ ਕੇਸਰ ਉਸਨੂੰ ਸ਼ੰਕਾ ਪੈਦਾ ਹੋਇਆ ਉਹਦਾ ਸ਼ੰਕਾ ਦੂਰ ਹੈ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਇਸ ਸ਼ੰਕਾ ਪੈਦਾ ਉਹਦਾ ਵੀ ਸ਼ੰਕਾ ਇਸੇ ਤਰ੍ਹਾਂ ਇੱਧਰ ਨਾਮਦੇਵ ਦੇ ਉੱਪਰ ਤ੍ਰਿਲੋਚਨ ਸ਼ੰਕਾ ਬੜੇ ਕੰਮ ਕਰਦੇ ਹੁੰਦੇ ਸੀ ਕੁੜੀ ਕਿਹੜੇ ਵੇਲੇ ਕਰਦਾ ਫਿਰ ਅੱਧੇ ਤਾਂ ਇੰਨਾ ਦਿਆਲ ਹੈ ਬੜੇ ਕੰਮ ਕਰਦੇ ਫਿਰ ਇਹ ਸ਼ੰਕਾ ਜਦੋਂ ਉਸਨੇ ਕੀਤਾ ਨਾਮਦੇਵ ਨੇ ਉੱਤਰ ਦਿੱਤਾ ਭਗਤ ਤ੍ਰਿਲੋਚਨ ਜੀ ਆਪ ਤਾਂ ਖੁਦ ਭਗਤੀ ਕਰਨ ਵਾਲੇ ਭਗਤੀ ਜੀ ਨੂੰ ਕਹਿੰਦੇ ਗੁਰੂ ਪ੍ਰਭੂ ਦਾ ਪ੍ਰੇਮ ਨਾਲ ਭਜਨ ਕਰਨਾ ਉਸਨੂੰ ਯਾਦ ਰੱਖਣਾ ਕਿਸੇ ਨੂੰ ਯਾਦ ਰੱਖਣਾ ਮਨ ਉਹਦੀ ਭਗਤੀ ਚੱਲਣੀ ਉਹਦਾ ਭਜਨ ਤੋ ਯਾਦ ਕਰਨਾ ਹੱਥਾਂ ਪੈਰਾਂ ਦਾ ਕੰਮ ਨਹੀਂ ਯਾਦ ਮਨ ਦਾ ਸੁਭਾਅ ਕਿਸੇ ਵਸਤੂ ਨੂੰ ਯਾਦ ਮਨ ਕਰਿਆ ਕਰ ਖਿਆਲ ਸਿੰਗਲ ਲੋਕ ਕਹਿੰਦੇ ਹੱਥੀ ਪੈਰੀ ਜੇ ਕੰਮ ਹੋਈ ਚੱਲੇ ਹਰਜ ਕੀ ਹੈ ਅੰਤਰੀ ਭਜਨ ਹੋਈ ਚੱਲੇ ਨਾਮਾ ਕਹਿ ਤ੍ਰਿਲੋਚਨਾ ਮੁਖੇ ਰਾਮ ਸੰਭਾਲ ਆਦ ਪਾਉ ਕਰ ਕਾਮ ਸਭ ਕੀਰਤਨ ਆਪਣਾ ਕੰਮ ਕਰੀ ਚਲੋ ਜਿੱਥੇ ਜਿੱਥੇ ਕੀਰਤਨ ਜਿਸ ਪਰਮੇਸ਼ਰ ਨਾਲ ਲਗਾ ਚੜੋਈਆਂ ਉਸਦਾ ਜਵਾਬ ਦਿੱਤਾ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ ਹੱਥ ਪਰ ਹੱਥ ਪਾਉਣ ਕਰ ਕਾਮ ਸਭ ਕੀਰਤਨ ਰੰਜਨ ਕਿਸ ਪਰਮੇਸ਼ਰ ਨਾਲ ਲਗਾ ਰੱਖੋ ਹੱਥੀ ਪੈਰੀ ਕੰਮ ਕਰੀ ਚੱਲੋ ਸਾਧਨ ਹੱਥੀ ਪੈਰੀ ਕੰਮ ਕਰਨੀ ਹੈ ਕਿਸੇ ਵੀ ਭਜਨ ਹੋ ਸਕਦਾ ਹੈ ਪਰ ਸੁਭਾਅ ਬਣਿਆ ਹੋਵੇ ਔਰ ਵਿਚਾਰ ਪ੍ਰਾਪਤ ਹੋਵੇ ਦਿਮਾਗੀ ਕੰਮ ਕਰਨ ਵੇਲੇ ਲਿਖਣ ਪੜ੍ਹਨ ਦਾ ਕੁਛ ਸੋਚਣ ਦਾ ਕੰਮ ਫਿਰ ਜ਼ਰੂਰ ਭਜਨ ਹੋਵੇਗਾ ਕਿਉਂਕਿ ਭਜਨ ਦੀ ਖਿਆਲ ਦਾ ਹੀ ਕੰਮ ਹੈ ਲਿਖਣਾ ਪੜ੍ਹਨਾ ਔਰ ਕੁਛ ਸੋਚਣਾ ਇਹ ਵੀ ਖਿਆਲ ਦਾ ਹੀ ਕੰਮ ਹੈ ਇਸ ਵੇਲੇ ਜਿਹੜੇ ਇਹੋ ਜਿਹੇ ਜਿਹਨਾਂ ਨੂੰ ਦਿਮਾਗੀ ਕੰਮ ਕਰਨ ਦਾ ਜ਼ਿਆਦਾ ਕੋਈ ਆਪਣਾ ਵਿਵਹਾਰ ਕਰ ਹੈ ਉਹਨਾਂ ਨੂੰ ਬਹੁਤ ਸਾਰੇ ਸਮੇਂ ਬਿਜਲੀ ਮਿਲਦੇ ਰਹਿੰਦੇ ਉਹਨੂੰ ਸੰਭਾਲੀ ਜਾਂਦੇ ਹੈ ਫਿਰ ਆਵਾਜ਼ਾਂ ਵੀ ਅੰਦਰ ਦੁੱਧ ਰਿਟਣਾ ਸ਼ੁਰੂ ਕਰ ਦਿੰਦੀ ਹੈ ਜ਼ੁਬਾਨ ਦੇ ਨਾਲ ਆਸਾ ਜੀ ਦੀ ਵਾਰ ਦਾ ਪਾਠ ਕਰਨਾ ਸ਼ੁਰੂ ਕਰ ਦਿੰਦੀ ਹੈ ਬਾਬਾ ਅਮਰਦਾਸ ਜੀ ਨੂੰ ਕਿਉਂਕਿ ਸਾਰੀ ਰਾਤ ਮਿਲੀ ਸੀ ਸਹੀ ਲਗਨ ਕੀ ਸੀ ਗੁਰੂ ਮਿਲਾਪ ਦੀ ਉਹ ਇਹੀ ਚਿੱਤ ਵਿੱਚ ਫਿਕਰ ਸੀ ਮਨ ਉਮਰ ਸਾਰੀ ਲੰਘੀ ਹੈ ਜੇ ਗੁਰੂ ਮਿਲਾਪ ਹੋਇਆ ਨਹੀਂ ਜੇਕਰ ਸਰੀਰ ਅੰਤ ਹੋ ਗਿਆ ਮਾਨੁਸ ਦੇ ਹੋਰ ਦੁਨੀਆਂ ਵਿੱਚ ਭਟਕਣਾ ਪਏਗਾ ਇਹ ਚਿੰਤਾ ਵਾਰ ਵਾਰ ਸਤਾਉਂਦੀ ਸੀ ਸੋ ਜਦੋਂ ਦੁੱਧ ਰਿਟਣਾ ਸ਼ੁਰੂ ਕੀਤਾ ਪਹਿਲਾ ਹੀ ਸਲੋਕ ਆਉਂਦਾ ਉਹਦੇ ਵਿੱਚ ਇਹ ਵਚਨ ਆਉਂਦਾ
ਆਪਣੇ ਸੁਭਾਅ ਜਿਹੜੇ ਹਨ
ਇਹ ਉਪਰੇ ਅੰਦਰ ਜੀਵ ਦਾ ਆਪਣਾ ਸੁਭਾਅ ਦੈਵੀ ਸੁਭਾਅ। ਦੇਵਤਿਆਂ ਦਾ ਸੁਭਾਅ ਕੀ ਹੁੰਦਾ? ਪਰਮੇਸ਼ਰ ਦਾ ਭਜਨ ਕਰਨਾ, ਸਭ ਦੀ ਕਿਰਪਾ। ਇਹ ਸੁਭਾਅ ਇਸਦਾ ਆਪਣਾ ਹੈ, ਬਾਕੀ ਉਪਰੇ ਸੁਭਾਅ ਕਾਰਜ ਸਿੱਧੀ ਵਾਸਤੇ ਪਰਮੇਸ਼ਰ ਨੇ ਇਸਨੂੰ ਦਿੱਤੇ ਹਨ। ਇਸਨੇ ਉਹਨਾਂ ਸੁਭਾਵਾਂ ਨੂੰ ਪ੍ਰਬਲ ਕਰ ਲਿਆ, ਆਪਣੇ ਸੁਭਾਅ ਨੂੰ ਦਬਾ ਲਿਆ। ਜਦੋਂ ਗੁਰੂ ਸ਼ਰਨ ਵਿੱਚ ਆਉਂਦਾ ਹੈ, ਇਹਦਾ ਅਸਲੀ ਸੁਭਾਅ, ਦੈਵੀ ਸੁਭਾਅ ਜਿਹੜਾ ਹੈ, ਇਹ ਇਸਨੂੰ ਪ੍ਰਾਪਤ ਹੁੰਦਾ ਹੈ। ਦੂਸਰੇ ਸੁਭਾਅ ਫਿਰ ਦਬ ਜਾਂਦੇ ਹਨ। ਦੈਵੀ ਸੁਭਾਅ ਇੱਥੇ ਜ਼ਿੰਦਗੀ ਵਿੱਚ ਦੇਵਤਾ ਬਣ ਜਾਂਦਾ। ਦੇਵਤਿਆਂ ਤੋਂ ਬਾਅਦ ਇਸਦਾ ਜੋ ਇਸਦਾ ਆਪਣਾ ਆਪਾ ਹੈ, ਉਹਦੇ ਵਿੱਚ ਸਥਿਤੀ ਫਿਰ ਤਦਰੂਪ ਹੋ ਜਾਂਦਾ ਹੈ। ਤਾਂ ਤੇ ਇਹ ਇਹਦਾ ਅਸਲੀ ਅਰਥ ਹੈ। ਬਾਬਾ ਅਮਰਦਾਸ ਜੀ ਨੇ ਕਿਉਂਕਿ ਨੀਂਦਰੀ ਸੀ ਪਈ ਸਾਰੀ ਰਾਤ, ਕੰਨ ਦੁਆਰਾ ਹੋ ਕੇ ਇਹ ਬਾਣੀ ਇਹ ਬਚਨ ਹਿਰਦੇ ਵਿੱਚ ਪਹੁੰਚੇ ਆਸਾਨੀ ਨਾਲ ਸਮਝ ਆ ਗਏ, ਕਿਉਂਕਿ ਉਹਨਾਂ ਦੀ ਲਗਨੀ ਗੁਰੂ ਮਿਲਾ ਵਾਸਤੇ ਸੀ। ਉਹਨੂੰ ਬੜੇ ਆਸਾਨੀ ਨਾਲ ਸਮਝ ਆ ਗਏ ਔਰ ਹੈਰਾਨ ਵੀ ਹੋ ਰਹੇ ਨੇ। ਸਾਡੇ ਘਰੋਂ ਇਹ ਲੜਕੀ ਕੁਛ ਪਤਾ ਨਹੀਂ ਕਿਸ ਬਜ਼ੁਰਗ ਦੇ ਕਲਾਮ ਪੜ੍ਹ ਰਹੀ ਹੈ, ਇਸੀ ਗੱਲ ਸਿੱਧ ਕਰ ਰਹੇ ਨੇ ਬਚਨ ਜੋ ਕਿ ਮੈਨੂੰ ਪੰਡਿਤ ਕਹਿ ਰਿਹਾ ਸੀ। ਅੱਗੇ ਫਿਰ ਅਗਲਾ ਸਲੋਕ ਕਿਉਂ ਦੱਸਦਾ ਹੈ? ਚੜ ਜਾਵੇ, ਇਤਨੀ ਰੋਸ਼ਨੀ ਹੋ ਜਾਏ, ਇਤਨੀ ਰੋਸ਼ਨੀ ਹੋਣ ਦੇ ਬਾਵਜੂਦ ਮਨ ਦੇ ਅੰਦਰ ਇੱਕ ਇਹੋ ਜਿਹਾ ਅੰਧੇਰਾ ਹੈ ਜਿਹੜਾ ਸਾਰੇ ਦੁੱਖਾਂ ਦਾ ਮੂਲ ਹੈ, ਜਿਸਦੀ ਬਾਬਤੀ ਐਸੇ ਫਰਮਾਨ ਅੰਧਕਾਰ ਸੁਕਬੂਨਸ ਹੋਈ ਹੈ, ਰਾਜਾ ਰੰਕ ਦੋ ਮਿਲ ਹੋਈ। ਉਸ ਅਗਿਆਨ ਦੇ ਨਹਿਰੇ ਵਿੱਚ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ, ਦੋਵੇਂ ਖੇਡੇ ਖਾਨੇ ਦੋਵੇਂ ਦੁਖੀ ਹੁੰਦੇ ਹਨ। ਜਿੰਨੀ ਦੇਰ ਤੱਕ ਗੁਰੂ ਗਿਆਨ ਦੀ ਰੋਸ਼ਨੀ ਨਹੀਂ ਮਿਲਦੀ, ਉਹ ਨੇੜਾ ਦੂਰ ਨਹੀਂ ਹੁੰਦਾ, ਬਾਹਰਲੀਆਂ ਰੋਸ਼ਨੀਆਂ ਉਸਨੂੰ ਦੂਰ ਨਹੀਂ ਕਰ ਸਕਦੀ। ਅਤੇ ਸੁੱਖ ਨਹੀਂ ਮਿਲਦਾ ਹੈ ਜੋ ਹਿੰਦੁਸਤਾਨ ਦੇ ਵਿੱਚ ਔਰੰਗਜ਼ੇਬ ਦੀ ਚੱਕਰਵਰਤੀ ਹਕੂਮਤ ਹੈ, ਗੁਰੂ ਸੱਤਵੇਂ ਪਾਤਸ਼ਾਹ ਲੈਸਾ ਮਹਾਰਾਜ। ਔਰੰਗਜ਼ੇਬ ਦੇ ਪਾਸ ਕਿਸੇ ਨੇ ਜ਼ਿਕਰ ਕੀਤਾ, ਤੁਹਾਡੇ ਬਜ਼ੁਰਗਾਂ ਨੂੰ ਗੁਰੂ ਨਾਨਕ ਪੀਰਾਂ ਪੀਰ ਹੋਏ ਹਨ, ਉਹਨਾਂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ ਬਾਬਾ। ਸੋ ਸਦਾ ਹੀ ਇੱਕ ਦਫ਼ਾ ਦਾ ਜ਼ਿਕਰ ਹੁਮਾਯੂੰ ਸ਼ੇਰਸ਼ਾਹ ਸੂਰੀ ਤੋਂ ਸ਼ਿਕਸਤ ਖਾ ਕੇ ਜਾ ਰਿਹਾ ਸੀ ਪੰਜਾਬ ਦੇਸ਼ ਵਿੱਚ ਹੀ ਹੋ ਕੇ ਆਪਣੇ ਦੇਸ਼ ਵਿੱਚ, ਪਤਾ ਲੱਗਿਆ ਰਸਤੇ ਦੇ ਵਿੱਚ ਗੁਰੂ ਨਾਨਕ ਜੀ ਦੇ ਦੂਜੇ ਜਨਸ਼ੀ ਗੁਰੂ ਅੰਗਦ ਦੇ ਮਹਾਰਾਜ ਗੁਰੂ ਜੋਤ ਦਿਵਾਉਂਦੇ ਹਨ। ਉਸਨੂੰ ਦੱਸਿਆ ਵੀ ਤੁਹਾਡੇ ਬਜ਼ੁਰਗਾਂ ਨੂੰ ਬਖਸ਼ਿਸ਼ ਹੋਈ ਸੀ ਸਤ ਬਾਦਸ਼ਾਹੀ ਜੀ, ਦੂਜੀ ਥਾਈਂ ਇਹ ਸਭ ਪਿੱਛੇ ਟੁੱਟ ਗਏ, ਪਿੱਛੇ ਚੱਲੀਏ ਜਾਂਦੇ ਜਾਂਦੇ। ਅੱਗੇ ਗੁਰੂ ਅੰਗਦ ਦੇਵ ਮਹਾਰਾਜ ਸਮਾਧੀ ਵਿੱਚ ਬੈਠੇ ਹੋਏ, ਇਹ ਆਇਆ ਕਾਫੀ ਦੇਰ ਤੱਕ ਖੜਾ ਰਿਹਾ ਅਤੇ ਇਹਦੇ ਚਿੱਤ ਵਿੱਚ ਖਿਆਲ ਆਇਆ, ਦੇਖੋ ਮੈਂ ਬਾਦਸ਼ਾਹ ਹਿੰਦੁਸਤਾਨ ਦਾ ਕਿੰਨੀ ਦੇਰ ਦਾ ਖੜਾ, ਹਜੇ ਤੱਕ ਮੈਨੂੰ ਨਹੀਂ ਬੁਲਾਇਆ। ਖੈਰ ਚਿੱਤ ਵਿੱਚ क्रोध पैदा होया भी फिर कलम कर दें तलवार में, तलवार दे मुठे नूं हथ पाया खिंचण वास्ते तो उत्थे जुड़ जाने। दूजा फिर जोर ला के कढ़ण की कोशिश की वह भी जुड़ गया। जब यह जी हालत हुई गुरु जी ने नेत्र खोल के कहा, अच्छा ये तेरी तलवार शेर शाह के सामने किथे गई थी, फकीरां दे उपर तलवार निकलती है, शर्मिंदा है चाली जी। महाराज गुरु नानक जी ने हुक्म किया थोड़ी पीढ़ी कुछ दर कुछ चलेगी, ते हम दूजे थाई खुश गई, कोई गलती की होनी, गुरु बाबे का कोई शक्ति तो ना रखी होनी, बचन सी न्याय का राज करोगे थोड़ा कुछ दर कुछ चलेगी। तो इतिहाद मिलता हूं ही जाना सी, गुरु अंगद देव महाराज ने कहा हर तीन चूंके फकीरें पे तलवार खींची है, देश मिलेगा अपने देश में चला जा अपना स्थान में, वापसी दो साल पिछले आएगा तेरा राज में जाएगा। इसी याद खैर इधर औरंगजेब थी हिंदुस्तान का बादशाह, उन्होंने किसी ने दसिया थोड़े बुजुर्ग की मेहर हुई गुरु नानक जी की, तो उसने पूछा अज उन्होंने गद्दी का जन्म सिंह कौन है, सत्रहवें पातशाह सत्रहवां गुरु नानक गुरु हर राय साहब महाराज कीर्तपुर जोत जी बनते हैं। तो ख्याल आया दर्शन कर, उस वक्त दे बड़े बड़े राजपूत राजे उदय सिंह जय सिंह वगैरह वगैरह श्री गुरदार बन के खड़ते थे, हिंदुस्तान की चक्रवर्ती सिंह हजारा मरदा की बात है। तो उन्होंने बुला के कहेंगे जे मैंने गुरु के दर्शन कराओ थोड़ा बड़ा एहसान मन हो, अच्छा गुरु बेपरवाह होंगे, हाँ प्रेम दे वसीभूत न हो किसी वस्तु के वसीभूत नहीं होंगे, अभी प्रार्थना करा कोशिश करा अगर थोड़े भाग में हो तो कीर्तपुर साहब आ गए, होर के सहलकार आ गए, नाल कई राजपूत राजे आए, गुरु जी के चरण प्रार्थना की तीन हजूर दे पवित्र दर्शन फौरन औरंगजेब चाहता है, सत्रों नाल दिल्ली की संगत में दर्शन हो जाएंगे। कल जवाब मिले उन्होंने जैसा जो रहायश करा दी गई और अच्छी तरह करा दिता गया। दूसरे दिन दरबार में गुरु जी ने कहा देखो सानू तो साढ़े गुरु गोबिंद महाराज का हुक्म है, असं उतों नहीं जाना ना उन्हें दर्शन देने ना उसका दर्शन करना। हाँ औरंगजेब परमार्थिक बंदा नहीं, वो तो गुरु घर की करम स्थिति देखना चाहिए और कुछ नहीं, शक्ति करामात अच्छा नहीं मनेंगे, करामात शहर है, इस करके चलो जो चाहता है कोई सिख उठो उसकी जबान से गुरु नानक दसेगा जो चाहेगा हो जाएगा। आप जी का बड़ा साहब ज्यादा राम राय हथ जोड़ के खड़ा हो गया, इसे पास हुक्म ये दास सेवा करना तैयार है। गुरु जी का बेटा जाओ तो ख्याल रखी उसकी पिछले जन्म की कठिन तपस्या की तो विराज पा लिया है, फकीरें का दर्जा बहुत वड्डा है किसी चीज बेचना नहीं, खैर उसे जो चाहेगा हो जाएगा, तेरी जबान से गुरु नानक दसेगा। विचाले पाने शुरू किए, उन्होंने समय जो पहुंच पालकी से बैठ के जब चलने लगे राम राय जी सार को हर एक दिन पालकी उन्होंने कहा तुम परे जबान बचन किया पालकी बिना कहारा तो चले तो पालकी चलते जी कह लगे अजय बहुत लोग खर्चने लग पे हैं अजय तक कोई लौड़ नहीं थी तो पाथे मैं परखदा सी कि मेरी जबान से गुरु नानक जी या बच्चे मैं फिक्र ना करते जबान से गुरु नानक जी जो चाहेंगे हो जाए। खैर उत्थे पहुंचे पहले दिन चार सवेरे दिनों तुहरा के पालकी सारे शहर के सरे बाजार गली चीचें योग थान रहायश हो गई है। बादशाह के दरबार में जाके बड़े बड़े 350 करामत ज्यों ज्यों देखता बादशाह मोती हों जाता गुरु लालू हों जाता है और काली होना बड़े को ऐसा ना हो इस्लाम ही छोड़ के इधर चला जाए, वो कुछ ना कुछ बहाने बनाते रहने किए कम भी आसा कुछ वो ख्याल में खेल दे रहे। अखीर बाणी से आ गए उन्होंने सोचा जी बाणी की बेअदबी करते रहे शहरे की करामत जानती रहे। एक दिन दरबार में जिस सज्जे पास चौंकी हिंदी बुजुर्गों का सज्जे पास जिसे बैठना सी लिखाई के हेठा बाणी के पुत्र उपर बह जाएंगे बेअदबी हो जाएगी इनकी करामत नष्ट हो जाएगी, आरामदायक जी खड़े हो गया बात है ऐसे तक पहुंच गई सोच है तेरे पुत्र तक सिर तेरे फिर चमकी कि मसलों के विचार चलती ਜਿਵੇਂ ਪੁੱਛਣ ਲੱਗਾ ਪੁੱਤਰ ਜੀ ਹੋ, ਇਹ ਜੋ ਬਚਨ ਲਿਖਿਆ ਗੁਰੂ ਨਾਨਕ ਜੀ ਨੇ, ਜੇ ਸੋਚਣ ਦਾ ਉੱਗਲਾ ਸੂਰਜ ਚੜੇ ਹਜ਼ਾਰ, ਇਸੇ ਚਾਨਣ ਹੁੰਦਿਆਂ ਗੁਰਮੀ ਚੜ੍ਹਦੀ ਕਿਹਾ ਜਿਹਾ ਅੰਧੇਰਾ ਅਤੇ ਕਿਹਾ ਜਿਹਾ ਚਾਨਣ ਗੁਰਮੀ ਚੜ੍ਹਦਾ। ਹਮਲਾ ਇਹ ਕਹਿਣ ਦੇ ਬਾਦਸ਼ਾਹ ਉਸ ਸੰਸਾਰੀ ਦਿੰਦਾ ਹੈ, ਕਰਾਂ ਮਤ ਸੰਸਾਰ ਵਿੱਚ ਮਾਇਆ ਵਿੱਚ ਦੇਖੀ ਤਾਂ ਇਹ ਤਾਂ ਪਰਮਾਰਥ ਬੰਦਿਆਂ ਦੀ ਗੱਲ ਹੈ। ਕਿਤੇ ਆਦ ਇਹ ਵੀ ਇਸੀ ਤਰ੍ਹਾਂ ਬਾਬਾ ਅਮਰਦਾਸ ਜੀ ਨੇ ਸਮਝਦੇ ਬਾਣੀ ਦਾ ਪਾਠ ਹੁੰਦਾ ਚਲਾ ਜਾਂਦਾ, ਉਸ ਕੇ ਬੈਠ ਕੇ ਕੰਨਾਂ ਦੇ ਗੁਣਿਆਂ ਦੁਆਰਾ ਇਸ ਅੰਮ੍ਰਿਤ ਨੂੰ ਪੀ ਨਹੀਂ। ਜਦੋਂ ਇਹੋ ਜਿਹਾ ਬਚਨ ਹੁੰਦਾ ਅੱਛੀ ਤਰ੍ਹਾਂ ਆਪਦੇ ਸਮਝਾਉਂਦਾ, ਕਿਉਂਕਿ ਆਪਦੀ ਲਗਨ ਗੁਰੂ ਲਾਭ ਵਾਸਤੇ ਸੀ। ਜਿਨ ਸਤਿਗੁਰ ਕਿਨੇ ਨਾ ਪਾਏ, ਉਹ ਦਿਨ ਸਤਿਗੁਰ ਕਿਨੇ ਨਾ ਪਾਏ, ਸਤਿਗੁਰ ਵਿਚਾਰ ਪ੍ਰਖਣ ਕਰ ਪ੍ਰਕਾਸ਼ ਸੁਣਾਇਆ, ਸਤਿਗੁਰ ਮੇਲੇ ਸਦਾ ਮੁਖਿਆ ਜੀ ਵਿੱਚ ਮੋਹ ਚੁਕਾਇਆ, ਇਸਨੇ ਜੀ ਚਾਹ ਜੀ ਸੱਚੇ ਸੰਸਿਤ ਲਾਇਆ ਜੀ ਜੀ ਨੂੰ ਦਾਤਾ ਸਾਹਿਬ ਵਾਹਿਗੁਰੂ। ਸਭ ਨੂੰ ਨੇੜੇ ਤੇ ਨੇੜੇ, ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ, ਪਰ ਇਤਨੀ ਨਜ਼ਦੀਕਤਰ ਵਸਤੂ ਨੂੰ ਗੁਰੂ ਕਿਰਪਾ ਤੋਂ ਬਿਨਾਂ ਅੱਜ ਤੱਕ ਇਸਨੇ ਪ੍ਰਾਪਤ ਨਹੀਂ। ਇਹ ਜੇ ਬਚਨ ਅੱਛੀ ਤਰ੍ਹਾਂ ਸਮਝ ਆਉਂਦੇ ਹਨ, ਜਿਵੇਂ ਪਾਠ ਕਰਦੇ ਕਰਦੇ ਬਾਰਵੇਂ ਸਲੋਕ ਤੱਕ ਪਹੁੰਚ ਗਏ, ਉੱਥੇ ਜਿਹੜੀਆਂ ਜ਼ੋਰਦਾਰ ਕੁਸ਼ਤੀ ਹੁੰਦੀ ਹੈ। ਸਾਡੇ ਤੇ ਰੱਬ ਦੇ ਵਿਚਾਲੇ ਜੇ ਕੋਈ ਪੜਦਾ ਹੈ ਤਾਂ ਮਨ ਦਾ ਹੀ, ਮਨ ਨੂੰ ਜੇਕਰ ਦੂਰ ਕਰ ਦਿੱਤਾ ਜਾਵੇ, ਜੀਵ ਦਾ ਤੇ ਰੱਬ ਦਾ ਮਿਲਾਪ ਹੋਣ ਨੂੰ ਦੇਰ ਨਹੀਂ ਮਿਲਦੀ। ਇਹ ਹੀ ਸਾਰਾ ਇਸ਼ਾਰਤ ਹੈ। ਦੱਸਦੇ ਮਨ ਕੁੰਭੇ ਬੱਧਾ ਜਲ ਹੈ, ਜਲ ਬਿਨ ਕੁੰਭ ਨਾ ਹੋਵੇ। ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ। ਇਸ ਮਨ ਨੂੰ ਗੁਰੂ ਗਿਆਨ ਨਾਲ ਹੀ ਬੰਨਿਆ ਜਾ ਸਕਦਾ ਹੈ, ਹੋਰ ਕੋਈ ਇਸਦਾ ਉਪਾਅ ਨਹੀਂ ਹੈ। ਹਾਥੀ ਨੂੰ ਕੁੰਡੇ ਨਾਲ ਹੀ ਕਾਬੂ ਕੀਤਾ ਜਾ ਸਕਦਾ, ਮਹਾਰਤ ਹਾਥੀ ਦੇ ਸਿਰ ਤੇ ਕੁੰਡਾ ਲਈ ਬੈਠਾ ਹੁੰਦਾ ਹੈ, ਚਲਾਉਂਦਾ ਨਹੀਂ, ਕਾਬੂ ਕਰੂ। ਇਸੀ ਤਰ੍ਹਾਂ ਮਨ ਰੂਪੀ ਹਾਥੀ ਨੂੰ ਕਾਬੂ ਕਰਨ ਵਾਲਾ ਗੁਰੂ ਗਿਆਨ ਰੂਪੀ ਕੁੰਡਾ ਹੀ ਹੈ। ਤੋ ਉਹ ਗਿਆਨ ਕਿੱਥੋਂ ਮਿਲੇ? ਗੁਰੂ ਤੋਂ ਮਿਲਦਾ, ਐਵੇਂ ਮਿਲਦਾ ਨਹੀਂ ਹੈ। ਪਿਛਲੇ ਸਮੇਂ ਦੇ ਵਿੱਚ ਲੋਕ ਕਈ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਬਾਜ ਰੱਖਦੇ ਹੁੰਦੇ, ਬਾਜ ਛੱਡਣਾ, ਪੰਛੀ ਨੂੰ ਬਾਜ ਨੇ ਚਪੱਟੇ ਵਿੱਚ ਆਪਣੀਆਂ ਨੇ ਪੰਜਿਆਂ ਵਿੱਚ ਫੜ ਕੇ ਲੈ ਆਉਣਾ। ਇਸੀ ਤਰ੍ਹਾਂ ਮਨ ਪੰਛੀ ਤਬ ਲਗੁੜ ਜਬਲ ਵਿਖੇ ਵਾਸ਼ਨਾਮਾ ਹੈ, ਗਿਆਨ ਬਾਸ ਕੀ ਚਸਤ ਨੇ ਜਬ ਲਗਾਏ ਉਹਨਾਂ ਨੇ। ਮਨ ਰੂਪੀ ਪੰਛੀ ਦੀਆਂ ਉਡਾਰੀਆਂ ਉੰਨੀ ਦੇਰ ਤੱਕ ਹੀ ਹਨ, ਜਿੰਨੀ ਦੇਰ ਤੱਕ ਗਿਆਨ ਰੂਪੀ ਬਾਜ ਨੇ ਇਹਨੂੰ ਆਪਣੇ ਚਪੱਟੇ ਵਿੱਚ ਨਹੀਂ ਲੈ ਲਿਆ, ਆਪਣੇ ਪੰਜਿਆਂ ਵਿੱਚ ਨਹੀਂ ਲੈ ਲਿਆ, ਕਾਬੂ ਨਹੀਂ ਕਰ ਲਿਆ। ਉਹ ਗਿਆਨ ਕਿੱਥੋਂ ਮਿਲੇ ਜਿਹੜਾ ਮਨ ਨੂੰ ਕਾਬੂ ਕਰਨ ਵਾਲਾ? ਉਹ ਗੁਰੂ ਤੋਂ ਬਿਨਾਂ ਮਿਲਦਾ ਨਹੀਂ, ਹੋਰ ਕੋਈ ਉਪਾਅ ਨਹੀਂ। ਇਹੋ ਜਿਹੇ ਬਚਨ ਬਾਬਾ ਅਮਰਦਾਸ ਜੀ ਦੇ ਅੱਛੀ ਤਰ੍ਹਾਂ ਸਮਝ ਆਉਂਦੇ ਨੇ ਔਰ ਹੈਰਾਨ ਵੀ ਬੜੇ ਹੁੰਦੇ ਨੇ। ਇਸੀ ਤਰ੍ਹਾਂ ਜਿਉਂ ਜਿਉਂ ਅੱਗੇ ਪਾਠ ਹੁੰਦਾ ਗਿਆ ਚਲਾ ਜਾਂਦਾ, ਜਦੋਂ ਇਹੋ ਜਿਹਾ ਬਚਨ ਉਹਨਾਂ ਉੱਤੇ ਉਹਦਾ ਮਨ ਬਹੁਤ ਅੱਗੇ ਜਾ ਕੇ ਅਤਿਅੰਤ ਗੁਰੂ ਦੀ ਕਿਰਪਾ ਹੋ ਜਾਏ, ਤਮਾਮ ਬੁਰਾਈਆਂ ਮਨ ਵਿੱਚੋਂ ਨਿਕਲ ਜਾਣ, ਉਸ ਦੀ ਵਕਤ ਇਹ ਬਚਨ ਆਉਂਦਾ। ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਤਾਂ ਮੇਲੇ ਤਾਂ ਨਜ਼ਰੀਆਂ ਆਈਆਂ, ਜਾਂ ਤੁਸੀਂ ਪਾਉਣਾ ਤਾਂ ਮਨ ਵਸਾਈ, ਤਾਂ ਹੁਕਮ ਮਸਤਕ ਹੱਥ ਦਾ ਵਿੱਚੋਂ ਮਾਰ ਕੱਢੀਆਂ ਬਰਿਆਈਆਂ ਸ਼ੋ ਤੁੱਥੇ ਨੌ ਨੇ ਦੁਪਾਈਆਂ। ਕਿਰਪਾ ਸਾਹਿਬ ਬੁਰਾਈਆਂ ਕਰਕੇ ਸਾਰੀ ਦੁਨੀਆਂ ਫਾਰ ਹੋ ਰਹੀ, ਜਿਸ ਦੀਆਂ ਬੁਰਾਈਆਂ ਨਿਕਲ ਗਈਆਂ ਉਹ ਦੇਵਤਾ ਹੀ ਨਹੀਂ ਬਲਕਿ ਈਸ਼ਵਰ ਹੈ ਪਰਮੇਸ਼ਰ। ਇਕੱਲੀ ਇਕੱਲੀ ਬੁਰਾਈ ਇਸ ਦੀ ਕੀ ਹਾਲਤ ਕਰਦੀ ਹੈ, ਰਾਜੇ ਨਾਲ ਨਿੰਦੀ ਵਾਸਤੇ ਗਏ ਦਰਬਦਰ ਰੁਲਦਾ ਫਿਰਦਾ ਰਿਹਾ। ਚੱਕਰਵਰਤੀ ਰਾਜਾ ਸੀ ਹਿੰਦੁਸਤਾਨ ਦੇ ਵਿੱਚ, ਜੂਆ ਖੇਲ ਕੇ ਸਭ ਕੁਛ ਹੀ ਹਾਰ ਗਿਆ। 12 ਸਾਲ ਦਾ ਬਨਵਾਸ ਉਹ ਕੱਟਿਆ ਦੁਨੀਆਂ ਜਾਣ, ਕਿਹਨੇ ਉੱਥੇ ਰਾਜੇ ਕ੍ਰੀਸ ਤੇ ਜਾ ਕੇ ਉੱਥੇ ਕਿਵੇਂ ਨੌਕਰੀਆਂ ਕੀਤੀਆਂ। ਸੋ ਇਸੀ ਤਰ੍ਹਾਂ ਰਾਵਣ ਆਪਣੇ ਸਾਨੀ ਆਪ ਸੀ ਜੀ ਦੇ ਬੜੇ ਬੜੇ ਦੇਵਤਾ ਕਾਬੂਲ ਸਨ। ਹਾਂਜੀ, ਉਸ ਰਾਵਣ ਨੇ ਸੀਤਾ ਨੂੰ ਚੜਾਇਆ, ਕੀ ਹਾਲ ਹੋਇਆ, 1,00,000 ਨਾਤੀ ਤੇ ਰਾਵਣ ਕਰ ਦਿਆ, ਉਹਨਾਂ ਨੂੰ ਸਾਰੀ ਲੰਕਾ ਫੂਕੀ ਗਈ। ਤੋ ਇਸੀ ਤਰ੍ਹਾਂ ਕੱਲੀ ਕੱਲੀ ਉਰਾਈ ਸ਼ਰਾਬ ਕੀਤੀ ਜਾਦਵਾਂ ਨੇ, ਲੱਖਾਂ ਹੀ ਆਪਸੀ ਲੜਕੇ ਨੇ। ਤੋ ਸਾਰੀਆਂ ਬੁਰਾਈਆਂ ਨੂੰ ਖੋਲ ਕੇ ਰੱਖੀ, ਬੜਾ ਭਾਰਾ ਦਫ਼ਤਰ ਤਿਆਰ ਹੋ ਜਾਂਦਾ। ਹਾਂ ਤੇ ਇਹ ਮੋਟੀਆਂ ਮੋਟੀਆਂ 2-3 ਗੱਲਾਂ ਦੱਸੀਆਂ, ਕੱਲੀ ਕੱਲੀ ਬੁਰਾਈ ਇਹਦਾ ਕੀ ਹਾਲ ਕਰਦੀ, ਜਿਹਦੇ ਵਿੱਚੋਂ ਸਾਰੀਆਂ ਨਿਕਲ ਜਾਣ। ਦੇਖੋ ਦੇਵਤਾ ਹੋਣ ਵਿੱਚ ਸੰਸਾ ਕੋਈ, ਉਹਦੇ ਵਿੱਚ ਦੇਵਤਾ ਨਹੀਂ ਬਲਕਿ ਬੁਰਾਈਆਂ ਨੇ ਇਸਨੇ ਈਸ਼ਰ ਤੋਂ ਜੀਵ ਬਣਾਇਆ ਹੋਇਆ, ਨਿਕਲ ਜਾਣ ਆਪਣੀ ਅਸਲੀ ਅਵਸਥਾ ਦੇ ਵਿੱਚ ਸਥਿਤ ਹੋ ਜਾ, ਤੇ ਗੁਰੂ ਦੀ ਕਿਰਪਾ ਖਾਸ ਹੋ ਜਾਏ, ਬੁਰਾਈਆਂ ਨਿਕਲ ਜਾਣ। ਦੇ ਸੋਚ ਤੁਹਾਨੂੰ ਫਿਰ ਆਉਣ ਜਦ ਦੇਖੂ ਤਤ ਸੋਏ ਮਨ ਵਸਿਆ ਦੇ ਨਾਨਕ ਜੇ ਪੂਰਨੀ ਕਿਰਪਾ ਸੋਏ। ਸਾਥੀ ਇਹੋ ਜਿਹੇ ਬਚਨ ਆਉਂਦੇ ਨੇ ਬਾਬਾ ਅਮਰਦਾਸ ਜੀ ਕਿ ਹੈਰਾਨ ਹੁੰਦੇ ਉਹਨਾਂ ਦੇ ਜੋ ਆਸ਼ਾ ਹੈ ਗੁਰੂ ਮਿਲਾਪ ਦੀ ਉਸ ਦੀ ਪੁਸ਼ਟੀ ਕਰਦੇ ਚਲੇ ਜਾ। ਅਸੀਂ ਜੇਠਾੜ ਦੀਆਂ ਰਾਤਾਂ ਛੋਟੀਆਂ ਦਿਨ ਵੱਡੇ ਹੁੰਦੇ ਨੇ ਹਸਪਤਾਲਾ ਹੋ ਗਿਆ ਅਤੇ ਆਪ ਜੀ ਉੱਥੇ ਤੋਂ ਨੀਚੇ ਉੱਤਰ ਕੇ ਜਿੱਥੇ ਦੁੱਧ ਰਿਕਿਆ ਜਾ ਰਿਹਾ ਸੀ ਉਹਦੇ ਕਰਕੇ ਸੁਣ ਲੱਗ ਪਏ ਕਿਉਂਕਿ ਬਾਹਰੋਂ ਵੀ ਜਾਨਵਰ ਬੋਲਣ ਦੀ ਕੁਛ ਆਵਾਜ਼ ਆਉਣ ਲੱਗ ਪਈ। ਸੋ ਇਤਨੇ ਨੂੰ ਚਿੱਟਾ ਦਿਨ ਚੜ੍ਹ ਗਿਆ ਮੂੰਹ ਨੂੰ ਮੂੰਹ ਦਿਸਣ ਲੱਗਾ ਦੁੱਧ ਵੀ ਰਿੜਕਿਆ ਗਿਆ ਨਾਨੀ ਦਾ ਪਾਠ ਵੀ ਹੋ ਗਿਆ। ਅੱਗੇ ਵੱਧ ਕੇ ਕਹਿੰਦੇ ਬੇਟਾ ਇਸ ਬਜ਼ੁਰਗ ਦਾ ਕਲਾਮ ਪੜ੍ਹਦੀ ਸਾਨੂੰ ਬੀਬੀ ਨੇ ਕੁਛ ਸੰਕੋਚ ਕੀਤਾ ਕਿਹਾ ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਗੁਰੂ ਨਾਨਕ ਕਿੱਥੇ ਕਹਿਣਗੇ ਪਿਤਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸੱਤਾਂ ਦੀਪਾਂ ਨੂੰ ਆਖਣਾ ਦੇ ਗੁਰਸਿੱਖੀ ਭਗਤੀ ਮਾਰਗ ਇਸ ਸਮੇਂ ਦੇ ਮੁਤਾਬਕ ਦਰਜ ਕਰਵਾਇਆ ਕਿ ਆਪਣੀ ਜਗ੍ਹਾ ਯਾਨੀ ਦੂਸਰੇ ਜਾਨਸ਼ੀਨ ਗੁਰੂ ਅੰਗਦ ਜੀ ਨੂੰ ਮੇਰੇ ਪਿਤਾ ਜੀ ਨੂੰ ਗੱਡੀ 'ਤੇ ਬਿਠਾ ਕੇ ਆਪ ਅੰਤਰ ਧਿਆਨ ਹੋਵੇ ਜਾਂ ਕਹਿ ਲਓ ਆਪਣੀ ਜੋਤ ਗੁਰੂ ਅੰਗਦ ਵਿੱਚ ਰੱਖੀ। ਸੋ ਜਿਵੇਂ ਇੱਕ ਰਾਜਾ ਇੱਕ ਪੁਸ਼ਾਕ ਲਾ ਕੇ ਦੂਸਰੀ ਪੁਸ਼ਾਕ ਪਹਿਨ ਕੇ ਦਰਖਤ ਤੇ ਉੱਤਰ ਆਵੇ ਨਾ ਇਸੀ ਤਰ੍ਹਾਂ ਗੁਰੂ ਨਾਨਕ ਨੇ ਗੁਰੂ ਅੰਗਦ ਜਾਣਾ ਪੈਂਦਾ ਸਦੂਰ ਜੋਤ ਜੀ। ਜਦੋਂ ਇੰਨੀ ਗੱਲ ਸੁਣੀ ਖੁਸ਼ੀ ਦੀ ਹੱਦ ਨਾ ਲੱਗੀ ਜਿਵੇਂ ਕਿਸੇ ਕੰਗਾਲ ਨੂੰ ਨਿਧੀ ਮਿਲਿਆ ਖੁਸ਼ੀ ਹੁੰਦੀ ਕੁਝ ਦੇਰ ਵਾਸਤੇ ਸਮਾਧ ਦੀ ਹਾਲਤ ਵਿੱਚ ਆ। ਅਸੀਂ ਸ਼ੁਕਰ ਕੀਤਾ ਵੀ ਅੱਜ ਮੈਨੂੰ ਜਿਤਨੇ ਵੀ ਮੈਂ ਤੀਰਥ ਯਾਤਰਾ ਸ਼ੁਭ ਕਰਮ ਜਪਤਪ ਕੀਰਤਨ ਦਾ ਫਲ ਅੱਜ ਮਿਲਿਆ ਮੈਨੂੰ ਗੁਰੂ ਦਾ ਪਤਾ ਲੱਗਿਆ। ਸਾਥੀ ਦੂਸਰੇ ਵਾਲੀ ਗੱਲ ਕੀ ਹੈ ਬੜੇ ਕਈ ਜਨਮਾਂ ਦੇ ਪੁੰਨੇ ਇਕੱਠੇ ਹੋਣ ਤਾਂ ਇਸ ਨੂੰ ਗੁਰੂ ਮਿਲਾਪ ਦਾ ਵਰਨਾ ਹੁੰਦਾ ਨਹੀਂ। ਇਉਂ ਸ਼ੁਕਰ ਕੀਤਾ ਅਖੀਰ ਕਹਿਣ ਬੇਟਾ ਮੈਨੂੰ ਗੁਰੂ ਮਿਲਾਪ ਦੇ ਵਾਸਤੇ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ ਮੇਰਾ ਮਨ ਗੁਰੂ ਮਿਲਾਪ ਵਾਸਤੇ ਹੀ ਤੱਕ ਜਿਵੇਂ ਮੱਛੀ ਪਾਣੀ ਨਾ ਤੱਕਦੀ ਮੈਨੂੰ ਗੁਰੂ ਦੇ ਚਰਨੀ ਸਿੱਖ ਮੈਂ ਤੇਰਾ ਬੜਾ ਅਹਿਸਾਨਮੰਦ ਹੋਵਾਂਗਾ। ਜੀ ਉਹਨਾਂ ਨੇ ਕਿਹਾ ਪਿਤਾ ਜੀ ਸਿਮਾ ਕਰਨਾ ਮੈਂ ਆਪਣੇ ਪਿਤਾ ਨੂੰ ਦੁਨਿਆਵੀ ਪਿਤਾ ਮੰਗਣੀ ਨੇੜਾ ਪੂਰਾ ਮੰਨੀ ਮੈਂ ਉਹਨਾਂ ਨੂੰ ਗੁਰੂ ਪਰਮੇਸ਼ਰ ਵੀ ਮੰਨੀ। ਸਿੱਖ ਦੇ ਵਾਸਤੇ ਗੁਰੂ ਦਾ ਹੁਕਮ ਖੁਦਾ ਹੀ ਹੁਕਮ ਹੁੰਦਾ ਹੈ ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ ਜਿੰਨੀ ਦੇਰ ਤੱਕ ਤੈਨੂੰ ਸਰੂਰ ਤੋਂ ਨਾ ਬੁਲਾਇਆ ਜਾਵੇ ਆਪਣੇ ਆਪ ਨਹੀਂ ਤਾਂ ਆਉਣਾ ਹੋ ਇਸ ਕਰਕੇ ਸਿਮਾ ਕਰਨਾ ਮੈਂ ਸਰੂਰ ਨਹੀਂ ਦੱਸ। ਇਹ ਭਜਨ ਸੁਣ ਕੇ ਬਾਬਾ ਮੁਰਾਦ ਜੀ ਨੂੰ ਬੇਟਾ ਮੈਂ ਵੀ ਦੁਨਿਆਵੀ ਰਿਸ਼ਤੇ ਵੱਲੋਂ ਤੇਰੇ ਪਿਤਾ ਤੁਲ ਹੀ ਮੈਨੂੰ ਇੱਕ ਇੱਕ ਦਿਨ ਸੌ ਸੌ ਵਰੇ ਵਰਗਾ ਗੁਜ਼ਰਦਾ ਹੈ ਇਸ ਗੱਲ ਦੀ ਖਿਮਾ ਮੈਂ ਮੰਗ ਦਿਆਂਗਾ ਅਗਰ ਨਾਰਾਜ਼। ਫਿਰ ਜਦੋਂ ਐਸਾ ਕੀਤਾ ਜਾਣ ਵਾਸਤੇ ਤਿਆਰੀ ਹੋ ਗਈ ਸਮੇਂ ਦੇ ਮੁਤਾਬਕ ਪਹਿਲੀ ਗੱਡੀ ਤਿਆਰ ਕਰਵਾ ਦਿੱਤੀ ਸੀ ਆਪ ਸੋਚਾ ਸੋਚੇ ਪਿੱਛੇ ਚੱਲ ਪਏ ਸਾਧ ਸਿੰਘ ਬਸਰ ਕਹਿੰਦੇ ਖਡੂਰ ਆ ਪਾਉਂਦੀ ਸੀ ਸ਼ਾਮ ਦੇ ਵਕਤ ਆ ਕੇ ਗੁਰੂ ਚਰਨਾਂ ਦੇ ਸੀਸ ਰੱਖਿਆ ਅੱਜ ਆਪਣੇ ਜਨਮ ਨੂੰ ਸਫਲਤਾ ਮੰਨਿਆ ਜਦੋਂ ਗੁਰੂ ਦਾ ਮਿਲਾਪ ਤੁਹਾਨੂੰ ਸਵੇਲਾ ਜਿਸ ਦੱਸੀ ਸੀ ਸਾਧ ਸਿੰਘ ਫਿਰ ਗੁਰੂ ਚਰਨ ਵਿੱਚ ਬਾਬਾ ਅਮਰਦਾਸ ਜੀ ਪਹੁੰਚ ਜਾਂਦੇ ਹਨ ਆਗਿਆ ਨਹੀਂ ਦਿੰਦਾ ਵਾਸਤੇ ਗੁਰੂ ਸਤੋਤਰ ਦੇ ਜਗ ਵਰਗੇ ਸਭ ਨੇ ਬੋਲਣ ਜਿਹਨਾਂ ਨਹੀਂ ਵੀ ਰਸਨਾ ਪਵਿੱਤਰ ਕੀਤੀ ਉਹ ਵੀ ਕਰ ਲਿਆ। Thank you.
Thank you.